God such a ਸਰਵਣ ਕੀਤਾ ਹੈ। ਉਸ ਪਰਮ ਪਿਤਾ ਪਰਮੇਸ਼ਵਰ ਜੀ ਦੀ ਮਿਹਰ ਦਾ ਸਦਕਾ ਕੱਲ ਤੋਂ ਆਪਾਂ ਨੇ ਅਰਦਾਸ ਦੇ ਸੰਬੰਧ ਵਿੱਚ ਜੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਗੁਰਬਾਣੀ ਗੁਰਮਤਿ ਰਾਹੀਂ ਉਪਦੇਸ਼ ਦਿੱਤਾ ਉਹ ਆਪ ਨਾਲ ਵਿਚਾਰ ਸਾਂਝੇ ਕੀਤੇ ਸਨ ਕਿ ਅਰਦਾਸ ਦੇ ਅਰਥ ਕੀ ਨੇ, ਅਰਦਾਸ ਕਰਨ ਲੱਗਿਆਂ ਕਿਹੜੀ ਬਿਰਤੀ ਕਿਹੜੀ ਭਾਵਨਾ ਅੰਦਰ ਹੋਵੇ, ਨਿਮਰਤਾ ਸਿਦਕ ਤੇ ਆਤਮ ਸਮਰਪਣ ਇਹੋ ਜਿਹੇ ਕਿਰਦੇ ਦੀ ਅਰਦਾਸ ਮਾਲਕ ਦੇ ਦਰ ਤੇ ਕਬੂਲ ਹੁੰਦੀ ਹੈ। ਆਓ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਕਿ ਅਰਦਾਸ ਕਿਸ ਅੱਗੇ ਕਰਨੀ ਚਾਹੀਦੀ ਹੈ, ਸਤਿਗੁਰੂ ਜੀ ਦੇ ਘਰ ਅੰਦਰ ਅਰਦਾਸ ਦੇ ਜੋ ਸ਼ਬਦ ਆਪਾਂ ਹੁਣ ਪੜ੍ਹਦੇ ਹਾਂ ਇਸ ਤੋਂ ਪਹਿਲਾਂ ਕੀ ਪ੍ਰਚਲਿਤ ਸਨ। ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪ ਵਿੱਚ ਵਰਤਨ, ਸਤਿਗੁਰੂ ਆਪਣੇ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ حضور نے منک نوں اس پربو دے چرنہ وچ جتھے ارداس کرن دی جگت دسی ہے اوتھے گرو دیو نے پہلا یہ بھی کہے بھی ارداس تو کرنی کدے چرنہ وچ شہد دے امرت بچن جدو پڑھ لیا تے حضور نے ایک بچن کیتا ہے کہن لگے کہ ہر اکو داتا منگی ہے جے تو ارداس کرن ترے تے چیتے رکھی ہر اکو داتا شیوی ہے ہر ایک تیائی ہے ہر اکو داتا منگی ہے من چندیا پائی ہے جے دوجے پاسو منگی ہے تاں لاج مرائی ہے حضور کہندے جے تو منگن ترے ہیں سمرن کرن ترے ہیں تے کیول ایک داتے نو سمری ایک داتے نو تیائی حضور کہندے نے جے ایک دے پاسوں چولی اڈ کے منگے گا تے من چندے پھل پراپت ہون گے جے ایک نرنکار نو چھڈ کے کسے دوجے دی ٹیک لینے تے شہد کہندے نے مالک نو چھڈ کے خور اگے چولی پھیلان والا اخیر تے شرم سار ہوندا ہے تن گرو رام داس جی دے تناسری رات وچ امرت بچن اسی پڑھنے یہ شبد آرمب ہوندا ہے شہد کہندے نے جس کا تن من دھن سب تس کا سوئی سگڑ سجانی تن ہی سنیا دکھ سکھ میرا تو بد نیکی کھٹانی اس شبد دے رہاؤ دے بچن کدی پڑھو کہ ارداس کدے چرنہ وچ قبول ہوندی کدے اگے ارداس کری تن گرو رام داس کہندے نے کہ میرے مالک جی جس دا یہ تن ہے یہ من ہے یہ تن ہے میرا داتا کیول ایک اوئی ہے تے شاید کہندے نے میرے دکھ تے سکھ نو سنن والا بھی ہووے تے جدو اونے دکھ سکھ نو سنیا تے اے سب تو چنگی بد بن گئی جس کا تن من تن سب تس کا سوئی سگڑ سجانی تن ہی سنیا دکھ سکھ میرا تو بد نیکی کھٹانی اگے شاید کہندے جی کی ایک ہی پیمانی اے دے ارتھ نے کہ تیری جلد دی بےنتی تیرے جلد دی ویدنا تیرے اندر دی بےبلتا کیول ایک اکال پرکھ واہگرو جی دے در تے قبول ہوئے گی اودے تو بنا کسے ہور اگے جا کے چکنا جنے بھی تو جتن کرے گا سارے بےبل صاحب کہہ رہے ہیں کہ جی کی ایک ہی پیمانی اور جتن کر رہے بو تیرے تن تل نہیں قیمت جانی اس ایک تو بنا جتنے بھی تو یتن کرے گا شاید کہنے او دی قیمت تل جتنی نہیں پہنتی دھیان دینا صرف عرض کر رہے ہیں گرو گرنتھ صاحب دی بانی دے ادارت کے ارداس کرے اگے کریے حضور دا ایک بچن ہور بھی آمد ہے شاید کہنے ہک سیوی ہک سنبھلا کہنے سمرن کرنا تا بھی ایک دا جے سنبھال کرن والا وہ بھی ایک ہے ہک سیوی ہک سنبھلا ہر ایک سپے ارداس تے شاید کہندے جدو ارداس کرنی ہے تے ادو بھی کیول اس مالک دے چرنہ وچ کری تن گرو رام داس کہندے نے جس مالک دے چرنہ وچ تیری ارداس سنی جانی ہے تو اس مالک دے چرنہ وچ کیوں نہیں بےنتی کردا سوئی رات اندر شاید گرو رام داس جی نے پھر اسے ارداس والے بچن دی ویاکھیا کیتی حضور کہندے نے کہ میں اپنے مالک دے چرنہ وچ اس کر کے ارداس کرنا آیا کہ او دے ورگے بل والا مینوں ہور کوئی دسیا نہیں او دے ورگی طاقت کسے کول نہیں تے پچھیا تن گرو رام داس تسی کہندے ہو کہ جی کی ایک ہی پیمانی تے کیول جد دی ارداس ایک دے در تے سنی جاندی ہے تے اس ایک کول کنی کو طاقت ہے تے گرو رام داس جی نے ارداس دے شبد ورتے کہن لگے میں تان دیوان تو ہے میرے سوامی میں تد آ گئے ارداس جے ارداس کرنی ہے تے اس مالک دے چرنان چکار تان دا ارتھ جیڑی بل دین والا ہے جیڑا رحمتا کرن والا ہے میں تان دیوان تو ہے میرے سوامی میں تد آ گئے ارداس میں کور تھاؤں نہ ہی جس پہ کروں بینتی ਗੁਰੂ ਰਾਮਦਾਸ ਕਹਿੰਦੇ ਨੇ ਮੈਨੂੰ ਹੋਰ ਕੋਈ ਥਾਂ ਨਹੀਂ ਦਿਸਦੀ ਜਿਹਦੇ ਕੋਲ ਜਾ ਕੇ ਆਪਣੇ ਅੰਦਰ ਦੀ ਵੇਦਨਾ ਦੱਸਾਂ, ਕਿਉਂਕਿ ਤੇਰੇ ਨਾਲੋਂ ਵੱਧ ਬਲ ਤਾਕਤ ਵਾਲਾ ਕੋਈ ਹੋਰ ਹੈ ਹੀ ਨਹੀਂ। ਮੈਂ ਹੋਰ ਤਾਂ ਨਾਹੀ, ਜਿਸ ਪੈ ਕਰੂੰ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਅਰਦਾਸ ਨੂੰ ਕਹਿੰਦੇ ਨੇ ਮੇਰਾ ਦੁੱਖ ਸੁੱਖ ਤੇਰੇ ਚਰਨਾਂ ਵਿੱਚ। ਇੱਥੇ ਹਜ਼ੂਰ ਨੇ ਜਿਹੜਾ ਅਗਲਾ ਬਚਨ ਕਿਹਾ, ਪਹਿਲਾਂ ਤਾਂ ਕਿਹਾ ਕਿ ਬਲ ਤਾਕਤ ਕੇਵਲ ਉਹਦੀ ਏ, ਤੇ ਪੁੱਛੀਏ ਗੁਰੂ ਰਾਮਦਾਸ ਉਹਦੇ ਕੋਲ ਕਿੰਨੀ ਕੁ ਤਾਕਤ ਹੈ, ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮਨੁੱਖ ਕੋਲ ਓਨੀ ਤਾਕਤ ਨਹੀਂ, ਮਨੁੱਖ ਅੱਗੇ ਕਦੀ ਵੀ ਝੋਲੀ ਅੱਡ ਕੇ ਮੰਗੀ ਨਾ। ਵੇਖ ਉਸ ਮਾਲਕ ਕੋਲ ਇੰਨੀ ਕੁ ਤਾਕਤ ਹੈ ਕਿ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਧਰੀਜੈ, ਜਿਹਦੇ ਕੋਲ ਇੰਨਾ ਬਲ ਹੋਵੇ ਕਿ ਦੋ ਵਿਰੋਧੀ ਤੱਤਾਂ ਨੂੰ ਇਕੱਠਿਆਂ ਰੱਖਣ ਦੀ ਉਹਦੀ ਸਮਰੱਥਾ ਹੈ। ਮਨੁੱਖ ਕੋਲ ਇੰਨੀ ਤਾਕਤ ਨਹੀਂ, ਜੇ ਬੇਨਤੀ ਕਰਨੀ ਹੈ ਤੇ ਇਹੋ ਜਿਹੇ ਮਾਲਕ ਦੇ ਚਰਨਾਂ ਵਿੱਚ ਕਰੀ ਜਿਹਨੇ ਪਾਣੀ ਨੂੰ ਧਰਤੀ ਵਿੱਚ, ਧਰਤੀ ਨੂੰ ਪਾਣੀ ਵਿੱਚ, ਤੇ ਲੱਕੜ ਅੱਗ ਵਿੱਚ ਟਿਕਾ ਕੇ ਰੱਖੀ ਤੇ ਅੱਗ ਲੱਕੜ ਵੀ ਟਿਕਾ ਦਿੱਤੀ। ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਧਰੀਜੈ, ਬੱਕਰੀ ਸਿੰਘ ਇੱਕ ਤੈ ਥਾਂ ਰੱਖੈ, ਮਨ ਹਰ ਜਪ ਭਰਮ ਕੋ ਦੂਰ ਕੀਜੈ, ਉਸ ਮਾਲਕ ਦੇ ਚਰਨਾਂ ਵਿੱਚ ਕਰ ਬੇਨਤੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹਜ਼ੂਰ ਨੇ ਇੱਕ ਗੱਲ ਹੋਰ ਸਪਸ਼ਟ ਕਰ ਦਿੱਤੀ। ਵੇਖੋ, ਅਰਦਾਸ ਤੋਂ ਪਹਿਲਾਂ ਧਿਆਨ ਕੇਵਲ ਉਸ ਨਿਰੰਕਾਰ ਦਾ, ਉਸ ਇੱਕ ਓੰਕਾਰ ਦਾ। ਹਜ਼ੂਰ ਕਹਿੰਦੇ ਨੇ ਆਮ ਤੌਰ ਤੇ ਮਨੁੱਖ ਨੂੰ ਜਦੋਂ ਕੋਈ ਲੋੜ ਭਾਸਦੀ ਹੈ ਤੇ ਕਈ ਵਾਰੀ ਉਹ ਨਿਰੰਕਾਰ ਵੱਲ ਝਾਕਣ ਦੀ, ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਨ ਦੀ ਬਜਾਏ ਆਪਣੇ ਤੋਂ ਤਾਕਤਵਰ ਮਨੁੱਖ ਅੱਗੇ ਝੁਕਣ ਦਾ ਯਤਨ ਕਰਦਾ। ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਤੇ ਮਾਂਝ ਕੀ ਵਾਰ ਵਿੱਚ ਸਾਹਿਬ ਕਹਿੰਦੇ ਨੇ ਨਾ ਰਿਜਕ ਦਸਤ ਆ ਕਸ਼ੇ, ਕਹਿੰਦੇ ਨੇ ਦੇਖ ਐ ਮੇਰੇ ਮਨਾਂ, ਜੇ ਰੱਬ ਨੇ ਰੋਟੀ ਤੇਰੇ ਤੋਂ ਵੱਧ ਕਿਸੇ ਨੂੰ ਦਿੱਤੀ ਹੈ ਤੇ ਮਤ ਸਮਝੀ ਜੇ ਤੂੰ ਕਿਸੇ ਦੀ ਚਾਕਰੀ ਕਰਨੇ ਤੇ ਰੋਟੀ ਕੇਵਲ ਤੇਰੀ ਉਹਦੇ ਹੱਥ ਵਿੱਚ ਏ। ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਨੇ ਜੇ ਕੋਈ ਮੈਨੂੰ ਪੁੱਛ ਕੇ ਦੇਖੇ ਤਾਂ ਰਿਜਕ ਕੇਵਲ ਇੱਕ ਮਾਲਕ ਦੇ ਹੱਥ ਵਿੱਚ ਏ, ਨਾ ਰਿਜਕ ਦਸਤ ਆ ਕਸ਼ੇ। ਇਹਦਾ ਅਰਥ ਹੈ ਰਿਜਕ ਕਿਸੇ ਹੋਰ ਦੇ ਹੱਥ ਵਿੱਚ ਨਹੀਂ। ਹਮਾਰਾ ਇੱਕ ਆਸ ਵਸੈ, ਕਹਿੰਦੇ ਨੇ ਸਾਡੇ ਅੰਦਰ ਸਾਨੂੰ ਕੇਵਲ ਇੱਕ ਦੀ ਆਸ ਹੈ। ਤੇ ਕਿਹਦੀ? ਸਾਹਿਬ ਕਹਿਣ ਲੱਗੇ ਅਸਤ ਏਕ ਦਿਗਰ ਕੋਈ, ਏਕ ਤੂੰ ਹੀ, ਏਕ ਤੂੰ ਹੀ, ਕੇਵਲ ਇੱਕ ਉਹ ਹੈ ਜਿਹਦੇ ਹੱਥ ਵਿੱਚ ਰਿਜ਼ਕ ਹੈ। ਗੁਰੂ ਤੇਗ ਬਹਾਦਰ ਜੀ ਨੂੰ ਪੜ੍ਹੋ, ਉਹ ਕਹਿੰਦੇ ਨੇ ਜੇ ਅਰਦਾਸ ਕਰਨੀ ਹੈ ਗੁਰਮੁਖਾ ਤੇ ਚੇਤੇ ਰੱਖੀ ਭਿਖਾਰੀਆਂ ਕੋਲੋਂ ਮੰਗਦੇ ਚੰਗੇ ਨਹੀਂ ਲੱਗੀਦਾ, ਮੰਗੀ ਉਹਦੇ ਤੋਂ ਜਿਹਦੇ ਸਾਰਾ ਦਰ, ਜਿਹਦੇ ਦਰ ਦਾ ਭਿਖਾਰੀ। ਸਾਹਿਬ ਦੇ ਅੰਮ੍ਰਿਤ ਬਚਨ ਨੇ ਪੜ੍ਹਦੇ ਸੀ ਸਲੋਕਾਂ ਵਿੱਚ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕੰਮ। ਉਸ ਦਾਤੇ ਨੂੰ ਜਪ, ਉਹਦੇ ਦਰ ਤੇ ਝੋਲੀ ਮੰਗ, ਅੱਜ ਜਿਹਨੇ ਤੇਰੀ ਝੋਲੀ ਵਿੱਚ ਦਾਤ ਪਾ ਦੇਣੀ। ਇਹ ਬਚਨ ਸਾਹਿਬ ਨੇ ਬਾਣੀ ਵਿੱਚ ਕਹੇ ਨੇ। ਤੇ ਜਦੋਂ ਕਬੀਰ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ, ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੇ ਵੀ ਭਗਤ ਨੇ, ਗੁਰੂ ਸਾਹਿਬਾਨ ਨੇ, ਪੱਟ ਸਾਹਿਬਾਨਾਂ ਦੇ ਬਚਨ ਨੇ, ਗੁਰਮੁਖੋ ਹਰ ਇੱਕ ਨੇ ਕੇਵਲ ਮਾਲਕ ਦੀ ਤੇਕ ਲਈਏ, ਕਿਸੇ ਮਨੁੱਖ ਦੀ ਮੁਥਾਜੀ ਨਹੀਂ। ਕਬੀਰ ਜੀ ਦੇ ਬਾਰੇ ਜਦੋਂ ਪੜ੍ਹਨੇ ਆ, ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਥੋਂ ਤੱਕ ਕਿ ਉੱਚੀ ਜ਼ਾਤ ਵਾਲੇ ਉਹਨੂੰ ਅੱਧੀ ਕੌਡੀ ਦਾ ਜੁਲਾਇਆ ਤੱਕ ਸ਼ਬਦ ਵਰਦੇ, ਪਰ ਜਦੋਂ ਉਸ ਗੁਰਮੁਖ ਉਸ ਮਹਾਂਪੁਰਸ਼ ਦੇ ਅੰਦਰ ਨੂੰ ਤੱਕੋ ਤੇ ਜਿਹਨੇ ਜੇ ਝੋਲੀ ਅੱਡੀ ਅਰਦਾਸ ਕੀਤੀ ਤੇ ਕੇਵਲ ਇੱਕ ਦੇ ਚਰਨਾਂ ਵਿੱਚ, ਉਹਨਾਂ ਦੇ ਅੰਮ੍ਰਿਤ ਬਚਨ ਪੜ੍ਹੇ। ਅਕਸਰ ਅਸੀਂ ਇਹ ਸ਼ਬਦ ਪੜ੍ਹਨੇ ਜਦੋਂ ਗੁਰੂ ਦੇਵ ਦੇ ਦਰਸ਼ਨ ਕਰਨੇ ਹੋਣ, ਤੇ ਉਸ ਸ਼ਬਦ ਦੇ ਇੱਕ ਇੱਕ ਬਚਨ ਨੂੰ ਕਦੀ ਵਾਚੋ ਜੇ ਅਰਦਾਸ ਕਰਨ ਦੀ ਜਾਚ ਸਿੱਖਣੀ ਏ ਤੇ ਕਬੀਰ ਸਾਹਿਬ ਦੇ ਸ਼ਬਦ ਤੋਂ ਦ੍ਰਿੜਤਾ ਲੈ। ਉਹਨਾਂ ਦਾ ਅੰਮ੍ਰਿਤ ਬਚਨ ਹੁੰਦਾ ਦਰ ਮੰਨਦੇ ਠਾਂਡੇ ਦਰਬਾਰ, ਦਰ ਮੰਨਦੇ ਠਾਂਡੇ ਦਰਬਾਰ ਦਾ ਅਰਥ ਇਹ ਮੇਰੇ ਮਾਲਕ, ਜੇ ਮੈਂ ਲੋੜਵੰਦ ਹਾਂ ਕੇਵਲ ਤੇਰੇ ਦਰ ਦਾ, ਤੇਰੇ ਤੋਂ ਬਿਨਾਂ ਕਿਸੇ ਹੋਰ ਦਰ ਦਾ ਨਹੀਂ। ਦਰ ਮੰਨਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਹ। ਅੱਗੇ ਉਹਨਾਂ ਬਚਨ ਕੇ ਕਹਿੰਦੇ ਨੇ ਮੈਂ ਤੇਰੇ ਦਰ ਤੇ ਤਾਂ ਮੰਗਦਾ ਬਣ ਕੇ ਆਇਆ ਵਾਂ, ਮੈਂ ਤੇਰੇ ਬਾਰੇ ਇੱਕ ਗੱਲ ਸੁਣੀ ਏ ਮੇਰੇ ਮਾਲਕ ਜੀਓ, ਤੂੰ ਧਨੀਆਂ ਤੋਂ ਵੱਧ ਧਨੀ ਏ, ਤੇ ਜਿਵੇਂ ਭਾਈ ਸਾਹਿਬ ਕਥਾ ਕਰ ਰਹੇ ਸਨ ਉਹ ਮਾਲਕ ਕੰਜੂਸ ਨਹੀਂ, ਕਹਿੰਦੇ ਨੇ ਤੂੰ ਇੰਨਾ ਉਦਾਰ ਚੇਤੇ ਕਿ ਜਦੋਂ ਕੋਈ ਤੇਰੇ ਦਰ ਤੇ ਝੋਲੀ ਅੜਦਾ ਹੈ ਤੂੰ ਉਹਦੀ ਝੋਲੀ ਵਿੱਚ ਦਾਤ ਪਾ ਕੇ ਕਦੀ ਝੂਰਦਾ ਨਹੀਂ, ਤੂੰ ਦਾਤ ਦੇ ਕੇ ਪ੍ਰਸੰਨ ਹੁੰਦਾ। ਉੱਥੇ ਭਗਤ ਸਾਹਿਬ ਨੇ ਇਹੀ ਬੇਨਤੀ ਕੀਤੀ ਕਿ ਮੰਗਣਾ ਹੈ ਤਾਂ ਫਿਰ ਕਹੀਂ ਕਿ ਤੁਮ ਧਨ ਧਨੀ ਉਦਾਰ ਤਿਆਗੀ ਸਰਵਨਨ ਸੁਨੀਅਤ ਜਸ ਤੁਮਾਰ। ਅਗਲਾ ਸ਼ਬਦ ਦੇਖੋ ਦ੍ਰਿੜਤਾ ਵਾਲਾ, ਕਹਿੰਦੇ ਨੇ ਮੰਗੂ ਕਾਹੇ ਰੰਗ ਸਭ ਦੇਖੋ, ਕਹਿੰਦੇ ਨੇ ਕਿਹਦੇ ਦਰ ਤੋਂ ਜਾ ਕੇ ਮੰਗਾਂ, ਕਿਹਦੇ ਚਰਨਾਂ ਵਿੱਚ ਬੇਨਤੀ ਕਰਾਂ। ਮੈਨੂੰ ਸਮਝ ਪੈ ਗਈ ਹੈ ਤੇਰੇ ਤੋਂ ਬਿਨਾਂ ਦਾਤਾ ਕੋਈ ਨਹੀਂ, ਬਾਕੀ ਸਾਰੇ ਗਰੀਬ ਕੰਗਾਲਾਂ ਦੇ ਟੋਲੇ ਤੁਰੇ ਫਿਰਦੇ ਨੇ, ਮੈਂ ਤੇਰੇ ਦਰ ਤੋਂ ਮੰਗਣਾ ਜਿਹਨੇ ਕਿਸੇ ਦਰ ਤੋਂ ਅੱਗੇ ਕਦੀ ਮੰਗਿਆ। ਤੁਮ ਧਨ ਧਨੀ ਉਦਾਰ ਤਿਆਗੀ ਸਰਵਨਨ ਸੁਨੀਅਤ ਜਸ ਤੁਮਾਰ, ਮੰਗੋ ਕਾਹੇ ਰੰਗ ਸਭ ਦੇਖੂ ਤੁਮ ਹੀ ਤੇ ਮੇਰੋ ਨਿਸਤਾਰ। ਕਹਿੰਦੇ ਫਿਰ ਕਈਆਂ ਨੂੰ ਤਾਰਿਆ ਜੈ ਦਿਓ ਨਾਮਾ ਬਿਰਤ ਸੁਦਾਮਾ, ਤਿੰਨ ਕੋ ਕਿਰਪਾ ਭਈ ਕਹਿ ਅਪਾਰ, ਜੇ ਅਰਦਾਸ ਕਰਨੀ ਆ ਤੇ ਮਣਾ ਉਹਦੇ ਚਰਨਾਂ ਵਿੱਚ ਕਰੀ। ਕਹਿ ਕਬੀਰ ਤੁਮ ਸਮਰੱਥ ਦਾਤੇ, ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ, ਤੂੰ ਚਾਰ ਪਦਾਰਥ ਦਿੰਦਿਆ ਦੇਰੀ ਨਹੀਂ ਕਰਦਾ। ਭਗਤ ਸਾਹਿਬ ਨੇ ਇੱਕ ਹੋਰ ਬਚਨ ਕਿਹਾ, ਕਹਿੰਦੇ ਨੇ ਦੇਖੋ ਜੇ ਮੰਗਣ ਹੀ ਲੱਗਾਂ। ਕਈ ਵਾਰੀ ਵੈਸੇ ਉਹ ਸ਼ਬਦ ਪੜ੍ਹੇ, ਅੱਜ ਵਿਸ਼ਾ ਇਹਵੇ ਕਿ ਕਿਹਦੇ ਦਰ ਤੇ ਅਰਦਾਸ ਕਰਨੀ। ਭਗਤ ਜੀ ਕੱਖਾਂ ਦੀ ਕੱਚੀ ਕੁੱਲੀ ਵਿੱਚ ਰਹਿਣ ਵਾਲਾ ਉਹ ਕਹਿੰਦਾ ਤੇਰੇ ਤੋਂ ਬਿਨਾਂ ਸਭ ਕੰਗਾਲ ਨੇ, ਤੇ ਜਦੋਂ ਉਹਨਾਂ ਨੇ ਮੰਗਣ ਦੇ ਬਚਨ ਕਹਿ, ਕਹਿੰਦੇ ਨੇ ਮਾਲਕ ਕਿਸੇ ਮਨੁੱਖ ਦੇ ਦਰ ਤੇ ਜਾ ਕੇ ਮੰਗਾਂ ਤੇ ਸੋਚਣਾ ਵਾ ਏਦੂ ਮੰਗਣ ਨਾਲੋਂ ਤਾਂ ਮੌਤ ਚੰਗੀ। ਕਦੀ ਸ਼ਬਦ ਉਹਨਾਂ ਦੇ ਪੜ੍ਹੇ, ਯਤਨ ਕੀਤਾ ਜੇ ਉਹਨਾਂ ਦੇ ਕੁਝ ਬਚਨ ਆਪ ਨਾਲ ਸਾਂਝੇ ਕਰਾਂ। ਜਦੋਂ ਮਨੁੱਖ ਦੇ ਦਰ ਤੇ ਅਰਦਾਸ ਕਰੀਏ ਤੇ ਉਹੀ ਭਗਤ ਸਾਹਿਬ ਕਹਿੰਦੇ ਨੇ ਰੇ ਜੀ ਨਲਾਜ, ਲਾਜ ਤੋਂ ਹੀ ਨਾ ਹੀ, ਲਾਜ ਦਾ ਅਰਥ ਅਖਰੀ ਅਰਥ ਹੈ ਕਿ ਸ਼ਰਮ ਆਉਣੀ। ਕਹਿੰਦੇ ਨੇ ਖੇ ਨਲਾਜ ਬੇਸ਼ਰਮ ਜਿੰਦੇ ਤੈਨੂੰ ਕੋਈ ਸ਼ਰਮ ਨਹੀਂ। ਕਹਿੰਦੇ ਨੇ ਹਰ ਤਜ ਕੱਤ ਕਾਹੂ ਕੇ ਜਾਈ, ਉਸ ਕਰਤੇ ਪੁਰਖ ਵਾਹਿਗੁਰੂ ਨੂੰ ਛੱਡ ਕੇ ਜਿੰਦੇ ਕਿਸੇ ਹੋਰ ਦੇ ਦਰ ਤੇ ਮੰਗਣ ਜਾਣੀ ਪਈ ਏ, ਜਾਂ ਤਾਂ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਈ। ਜਿਹਦਾ ਮਾਲਕ ਇੰਨੇ ਸਮਰੱਥ ਹੋਣ ਤੇ ਉਹ ਕਿਸੇ ਹੋਰ ਦੇ ਦਰ ਤੇ ਜਾ ਕੇ ਮੰਗੇ, ਉਹਨੂੰ ਲਾਜ ਆਉਣੀ ਚਾਹੀਦੀ। ਜਦੋਂ ਪੜਿਆ ਇਹ ਸ਼ਬਦ ਤੇ ਦੂਜੇ ਪਾਸੇ ਸੂਰਤ ਰਾਗ ਵਿੱਚ ਬਚਨ ਪੜਿਆ, ਇੱਥੇ ਕਹਿੰਦੇ ਨੇ ਦੂਜੇ ਦਰ ਤੋਂ ਮੰਗਣ ਜਾਣਾ ਤੇ ਸ਼ਰਮ ਆਉਂਦੀ ਏ, ਤੇ ਜਦੋਂ ਮਾਲਕ ਦੇ ਚਰਨਾਂ ਵਿੱਚ ਮੰਗਣ ਗਏ ਕਹਿਣ ਲੱਗੇ ਮਾਲਕਾ ਮਾਧੋ ਕੈਸੀ ਬਣੇ ਤੁਮ ਸੰਗੇ, ਇੱਥੇ ਵੀ ਸੰਗੇ ਦਰਤ ਲੱਜਿਆ ਸ਼ਰਮ ਆਉਣੀ। ਕਹਿੰਦੇ ਨੇ ਕਿਸੇ ਦੂਜੇ ਦਰ ਤੋਂ ਮੰਗਾ ਤਾਂ ਜਿੱਦ ਨੂੰ ਸ਼ਰਮ ਆਉਂਦੀ ਏ, ਤੇ ਜਦੋਂ ਦੇਣ ਵਾਲਾ ਤੂੰ ਏ ਜੇ ਆਪ ਨਹੀਂ ਦਏਗਾ ਤੇ ਮੈਨੂੰ ਕੋਈ ਸ਼ਰਮ ਨਹੀਂ, ਮੈਂ ਆਪਣੀ ਜ਼ਬਾਨ ਤੋਂ ਬੋਲ ਕੇ ਤੇਰੇ ਤੋਂ ਮੰਗ ਲਵਾਂਗਾ। ਇਹਦਾ ਮਤਲਬ ਕਿ ਭਗਤ ਨੂੰ ਸੰਗ ਆਉਂਦੀ ਏ, ਮਨੁੱਖ ਦੇ ਦਰ ਤੋਂ ਮੰਗਦਿਆਂ ਨਿਰੰਕਾਰ ਦੇ ਦਰ ਤੋਂ ਮੰਗਦਿਆਂ ਸ਼ਰਮ ਨਹੀਂ। ਕਹਿੰਦੇ ਨੇ ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਵੋ ਤਾਲੇ ਵੋ ਮੰਗੇ, ਦੋ ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋਂ ਵਕਤ ਜਵਾਲੇ, ਖਾਟ ਮੰਗੂ ਚੋਪਾਈ ਸਰਹਾਨਾ ਅਵਰਤ ਲਾਈ, ਉਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੇ ਦਿਨ ਖਿੰਦਾ, ਛੋਟੀਆਂ ਛੋਟੀਆਂ ਵਸਤੂਆਂ ਵੀ ਮੰਗਦੀਆਂ ਸ਼ਰਮ ਨਹੀਂ, ਕਿਉਂਕਿ ਮਾਲਕਾ ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਦਰ ਤੇ ਅਰਦਾਸ ਨਹੀਂ ਕਰਨੀ। ਤੀਜਾ ਪ੍ਰਮਾਣ ਉਹਨਾਂ ਦੇ ਅੰਮ੍ਰਿਤ ਬਚਨ ਵਿੱਚੋਂ ਤੇ ਇੰਜ ਲੱਗਦਾ ਕਿ ਜਿਵੇਂ ਕਿਸੇ ਹੰਕਾਰੀ ਬੰਦੇ ਨੇ ਕਬੀਰ ਸਾਹਿਬ ਨੂੰ ਪੈਦਲ ਜਾਂਦਿਆਂ ਕੋਈ ਮਸ਼ਕਰੀ ਕੋਈ ਟਾਂਚ ਲਾਈ ਹੋਵੇ ਤੇ ਉਸ ਪੰਕਤੀ ਨੂੰ ਪੜ੍ਹਦਿਆਂ ਪ੍ਰਤੀਤ ਇੰਜ ਹੁੰਦਾ, ਹੰਕਾਰੀ ਦਾ ਨਾਂ ਨਹੀਂ ਪਰ ਸ਼ਬਦ ਜ਼ਰੂਰ ਵਰਤੇ। ਕਬੀਰ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਉਹਨਾਂ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਹੰਕਾਰ ਵਿੱਚ ਮਸਤ ਹੋਏ ਮਦਹੋਸ਼ ਹੋਏ ਬੰਦੇ ਕਾਹਦਾ ਮਾਣ ਕਰਨੇ, ਕਿ ਤੇਰੇ ਘਰ ਅੰਦਰ ਹਾਥੀ ਘੋੜੇ ਨੇ, ਤੇਰੇ ਘਰ ਅੰਦਰ ਲੱਖਾਂ ਦੇ ਹਿਸਾਬ ਨਾਲ ਲਸ਼ਕਰ ਹੈ, ਪਰ ਇੱਕ ਗੱਲ ਚੇਤੇ ਰੱਖੀ ਕਹਿ ਕਬੀਰ ਮਦਨ ਕੇ ਮਾਤੇ ਖਿਰਦੈ ਦੇਖ ਵਿਚਾਰੀ। ਕਹਿੰਦੇ ਨੇ ਆਪਣੇ ਖਿਰਦੇ ਨੂੰ ਪੁੱਛ ਕੇ ਦੇਖ, ਤੁਮ ਕਰ ਲਾਖ ਕੋਟ ਅਸਵ ਹਸਤੀ, ਤੇਰੇ घर अंदर लखा करोड़ा हाथी होंगे पर प्यारिया खम कर एक मुरारी मेरे घर विच ओ परमेश्वर टिके जिहड़ा तेरे वर्गे करोड़ां नूं अख चमकण विच बना भी सकदा ते खत्म भी कर सकदा है। इहदा मतलब कि भगत नूं इन्ना दृढ़ विश्वास है जे अरदास करनी है ते केवल एक मालक दे चरणां विच गुरु ग्रंथ साहिब दी बाणी दे आधार ते। भाई साहब भाई गुरदास ने एक वचन कहा, कहंदे ने दाता ओ ना मंगिया फिर मंगण जाइए, होशा शाह ना की चई फिर पछोताइए। तन गुरु नानक साहब जी दे जीवन नूं पढ़ो, साहब गुरुदेव एन ना बाद मिले नी, गुरु नानक साहब तो लैके ते तन गुरु गोबिंद सिंह सच्चे पातशाह मिसलां दा समा तकिए राजविया गुरमुखां नाल विचार चली। सिख अंदर इन्नी कु दृढ़ता गुरु ने भरी सी कि मालक दे दर तो गुरु दे दर तो किसे होर दर ते अरदास भी हो करनी। साहब धन गुरु नानक साहब जी एना बाद बाबर नूं मिले नी, इत्थे गुरु साहब दे जदों दीदार कीते ते उन्हें एक शब्द वरत्या सी, कहिंदा फकीर बाबा दो गल्लां कहियां, कहिंदा एक तां मैनूं पता हुंदा जे तेरे वर्गा भारी महापुरश इस धरती ते वे ते मैं कदी इत्थे वार ना करदा। दूजी गल उहने कही, कहिंदा हे फकीर देख मेरे कोल अज एमनाबाद दी दौलत दे ढेर भरे पए ने, तू जो भी मंगेगा मुंह मंगी मराद तेरी झोली विच पाऊंगा, कुछ मंग तां सही। वाह मेरे सतगुरु ओथे शब्द वरते सिखा, तू किदे दर तो मंगना है। बाबर कहिंदा कुछ मंग, ते साहब कहिंदे ने मंगना होवेगा ते एक तो मंगांगा, मंगतियां दे दर तो मंगदे कोई चंगे नहीं लगेगा। वो फिर पूछदा है मंगतियां दे दर तो मंगते, ते साहब ने उत्ते अगला शब्द वरतिया सी, केवल मंगतियां दे दर दा मंगता नहीं, तू ओ बेसबर मंगता है जिदे अंदर नूं तृप्ति नहीं। उत्थे जन्म साखी विच इक वचन आया, कह लगे सुन कह नानक सुन बाबर वीर। जन्म साखी दा वचन है गुरु ग्रंथ साहिब विच नहीं कि सिख ने मंगना कितों वी, कह लगे कह नानक दर ते गुरु नानक साहब कहिंदे पए ने सुन बाबर मीर, मीर दर ते ओ बादशाह बाबर तुझ ते मांगे सो अहमक फकीर। अहमक दा अर्थ हुंदा मूर्ख, कहिंदे ने तेरे वर्गे लुटेरे तो मंगण वाला फकीर सब तो वध मूर्ख है। जे मंगना होवेगा ते मैं इको बेनती करांगा कि ददा दाता एक है सब को देवनहार, देंदा तोट ना आवी अगणत भरे पंडार। तेरे दर तो मंगना तेरे कोलो मंगना आप दी मूर्खताई। सोचना वा जे बाबर नूं बाबा जी मिलदे ने ते कहिंदे ने ओ बाबर वीर तेरे दर तो मंगण वाला बुद्धिहीन होवेगा मूर्ख होवेगा, ते जदों मेरा ओही बाबा कृपाण पा लैंदा कलगी सजा लैंदा उत्थे अहमदाबाद हिंदुस्तान दे तख्त ते बहण वाले नूं कहिंदा तू मंगतियां दा मंगता है, ते जदों जफरनामा लिखदे ने एक शब्द वरतदे ने गुरुदेव। ते मैं पिछले दिन एक अर्ज कीती सी कदी गुरु गोबिंद सिंह जी दे जफरनामे नूं पढ़िए ते एक गल दी दृढ़ता चलक के बाहर निकलदी पई है कि मेरा दाता चिट्ठी लिखदिया इन्ना कु बेबाक ते इन्ने कु सीधे लफ्ज वरते ने कि औरंगजेब की रत्ती भर दी कान नहीं। अर्ज कीती सी कि आम कोई बादशाह नूं चिट्ठी लिखदा लड़ाई कोई हुंदी ते सुलह करन वास्ते कहिंदा कि बादशाह मैं तां बिल्कुल भी तेरे सिपाहियां दा कुछ नहीं बिगाड़िया, मैं तां यतन कीता सी सुलह लई। मेरे गुरु गोबिंद सिंह जदों चिट्ठी लिखदे ने उहदे विच इक शब्द लिखे कहिण लगे औरंगजेब मैनूं जिंदगी ते इक अफसोस है। इको शब्द वरते अफसोस लई गुरु गोबिंद सिंह जी ने, कहांगे भी वह अफसोस कहना ते जफरनामे भी शब्द से औरंगजेब नूं मुखातब करके कहिंदे ने जदों चमकौर की जंग हुंदी पई सी ना ते तेरे टिड्डी दल दे दो आदमियां ने चमकौर की गड़ी नूं पौड़ी ला के मैनूं जिंदियां पकड़दा यतन कीता, एक नूं तीर बख्शिया एक दे सिर ते गुरज मैं टिका दित्ती। कहिंदे ने मैनूं सिर्फ एक अफसोस है कि तेरी फौज का तीजा जरनैल ख्वाजा मरदूद وہ دو ساتھیاں نو ڈگدیاں دیکھ کے دوڑ کے چلا گیا جے کتے او دا چہرہ مینوں دس پیندا تے ایک تیر میں او دی چھاتی وچ وی بخش دینا سی. اے دا مطلب پہ نہیں سر نے اوتے شبد ورتے کہن لگے درے گا اگر روے او دید میں جے کتے مینوں او دس پیندا اکو افسوس ہے کہ او دا چہرہ مینوں دسیا نہیں. درے گا اگر روے او دید میں با یک تیر لاچار بخشید میں دسدا تے سہی با یک تیر دار تے اکو تیر میں او دی چھاتی وچ پرو کے اونوں وی صدا لی سوا دینا سی. ایدہ مطلب کہ کان نہیں اوتھے جڑے منگر دی گل صاحب نے کہی نا شبد ورتے ہیں کہن لگے اما بخش ہے میرے بہ گرو تو اپنے در تے ڈگیا ہویاں دی لاج رکھن والا اما بخش بخشندہ او دستگیر. حالانکہ اورنگزیب نو لوگ دستگیر تے عالمگیر کہندے نے پر میرا دسواں نانک تن گرو گوبند سنگھ کہہ رہے نے اما بخش بخشندہ او دستگیر ہے میرے واہگرو تو اپنے در تے ڈگیاں ہویاں دی لاج رکھن والا ہے تے کرپا کر بخشند میری بانہ تو پکڑنی ہے تو ڈگیاں ہویاں دی بانہاں وی پکڑ لینا. اما بخش بخشندہ او دستگیر پھر کہن لگے خطا بخش کہ واہگرو تو گناہ وی بخشنا ہے روزی دیکھو تیرے در تو جیواں نو رزق ملدا ہے دل پذیر پذیر در تے پیارا لگن والا تو اینا بخشند ہے کہ جڑا ایک واری تیرے چرناں وچ ٹہ پے تو او دے دل نو اک دا پیارا لگدا ہے. ایدا مطلب کہ منگنا تے کیول ایک داتے دے چرناں وچ ارداس کری او دے تو بنا ہور کسے اگے نہیں. ہاں جدو ہور دی گل چلی تے تن گرو گرنتھ صاحب نے بچن کہ کہندے نے کسے بندے دے در تے بینتی نہ کری. پوچھیا مہاراج او دے کول دولت او دے گھر اندر سکھ بڑا ہے کہندے نے نہیں کیول او دے چہرے ہس دے ہوئے نو مت تکی. صاحب کہندے نے جس مانس تے کروں بینتی سو اپنے دکھ بھریا. جس بندے اگے میں بینتی کرن چلیا ارداس کرن چلیا وا حضور کہندے نے او تا پہلا اپنے دکھ نال بھریا پیا ہے. جس مانس تے کروں بینتی سو اپنے دکھ بھریا پار برہم جنہیں ہردے ارادیا تین پو سادر کریا. جے بینتی کرنی ہے تے ایک مالک دے چرناں وچ خیر جڑی عرض کرنی چاہنا وا گرو گرنتھ صاحب نے کہا ہے کہ ارداس کیول مالک دے چرناں وچ. ہن سوال پیدا ہوے گا ارداس سکھاں نے کدوں تو آرمبھ کیتی. گرو گرنتھ صاحب دی بانی دے لحاظ صاحب دے امرت بچنا مطابق کہ گرو دیو آپ ہی ارداس کردے سن. گرو گرنتھ صاحب بےنت شبد ایسے نے جڑے کیول ارداس روپ نے. جدو آپ شبد پڑھنے ہاں صاحب دے امرت بچن کہ بد وقت ہم چو بکیل غافل بے نظر بے بات نانک بگوید جن ترا تیرے چاکرا پا خاک بینتی دے شبد نے. روز شام نو اسی پڑھنے ہاں کہ انتر جامی پرکھ بداتے شردا من کی پورے نانک داس اے سکھ مانگے موکو کر سنتن کی تورے. اے بینتی دے شبد نے جدو پڑھنے ہاں بسر نائی دا تار اپنا نام دیو گن گاواں دن رات نانک چاہو اے ہو. اے سارے شبد جڑے نے اگے عرض کراں گا کیڑے کیڑے شبد کس بینتی روپ اندر نے. سکھ ودوان کہندے نے کہ ارداس دے مڈھ نوں بنن دی گل کردے ہیں کہندے نے تن گرو نانک دیو سچے پاتشاہ جدو تلوندی تو سلطان پور نوں آئے نے تے رائے بدار نے توڑ دیاں حضور نوں ایک دن پہلا اپنے گھر آن لئی بینتی کیتی سی. پراتن جنم ساکھی وچ لکھیا ہے کہ رائے بلار حضور نو اپنے گھر لے گیا تے جدو ستگرو ودیا ہون لگے تے اس بزرگ نے پلا پاک ایک بینتی کیتی سی کہ گرو نانک صاحب شبد سن کہ اے خدا دے نور اس بڈھے پرتی کوئی اپنا اپدیش دے جاؤ. پتا نہیں کدو پرت کے آؤ دیدار ہون تے صاحب نے اپنے سکھ نو پہلا اپدیش دتا سی کہن لگے رائے جی دھیان رکھو اللہ دے چرناں دا جتھے اپنا بل ایتھے شبد سن جتھے اپنا بل اپنی طاقت اپنی سیانت اپنی چترائی کم نہ لے تے پلہ پا کے نرنکار دے چرناں دی جودڑی کریو تے میرا مالک بوڑی کرے گا. پہلی بری کیا کہ ارداس کریو. تن گرو گرنتھ صاحب جی دی بانی وچوں حضور نے بچن کچھ کہ اس تو اگے اسی ترنے. صاحب گرو کلگی والے سچے پاتشاہ جی دا ویڑا آمد ہے. ارداس کرن دا ڈھنگ کی اگے عرض کرنی. کچھ کہندے نے جیڑی ارداس آپا ہن کر رہے ہوں یہ مڈھ ستکار یوگ شہید بھائی منی سنگ ہوراں نے بنیا سی. کچھ کو گرمکھ ودوان کہندے نے نہیں کہ وہ سبندی کو لکھتی سانو ثبوت نہیں ملتے. پر ہاں دو پراتن کھرڑے ملے گٹکے نے جنہاں وچ پراتن سکھاں دی ارداس دا ذکر کیتا ہے. وہ ارداس دا ذکر کردیاں دو انہاں نے ادھارنا دیتیاں نے کہ سکھ ادو ارداس وچ کیڑے شبد ورتدے سن. گیانی ہربند سنگھ ہوراں نے خاص کر کے یہ دو ادھارنا دیتیاں نے. کہندے ادو سکھ ارداس کردے سن ایک اوہنکار واہگرو جی کی فتح شری بھگوتی جی سہائے وار شری بھگوتی جی کی پاتشاہی دسویں پرتھم بھگوتی سمرکہ گرو نانک لئیں تے آئے پھر انگد گر تے امرداس رام داساں کوئی سہائے ارجن ہر گوبند نو سمرو شری ہر رائے شری ہر کرشن تے آئیے جس دتھا سب تک جائے تیگ بہادر تے سمریا لکھے. کہنے لگے تیگ بہادر سمری ہے کر نونت آگے تائے ایتھوں اگے سمواپتی شبد کی سن ایتھوں اگے ایتھوں کہہ کے پھر بچن اگے کہنا شری اکال پورک جی کا خالصہ صاحب جی بولو جی واہگرو. یہ مطلب وہ کہ چلک پی گرو تے اگلی پنکتی ہوں سی کہ شری گرو گرنتھ صاحب جی کے پاٹھ کا دھیان در کے بولو جی واہگرو. تیجا شبد ہوں سی شری امرتسر صاحب شری ترن تارن سرب دکھاں کے نوارن صاحب جی کا دھیان در کے بولو جی واہگرو. تیجا شبد ورتے سن. اس تو اگے شبد ورتیا جاتا سی کہ شری ستگرو جی کے سربت گردواریاں کا دھیان کر کے بولو جی واہگرو. پھر اخیر تے شبد لکھے ملے نے سودر رہ راز جی کی چونکی کی ارداس سنگ پڑھ دے سن دے لائے بند کون نام چتاوے واہگرو جی کا خالصہ واہگرو جی کی فتح. ایک اے ملیا تے دوسرا انہوں نے ایک ہور بچن کے کہندے نے ایک گٹکے وچوں ہتھی لکھت ارداس ملی ہے. وہ اس طرح کے سکھ ستیاں کی کہندے سن. یہ مطلب اے نہ سمجھیو کہ یہ کتنے آپ ترک وچ لے جائیے بھی یہ گلا کیویں کہہ دتیاں. صرف عرض کر رہے ہیں کہ اس تو پہلا کی سروپ سی. وہ لکھتے ہیں سکھ ساؤن لگا تے سوہلا صاحب دی ارداس کرتا ہے. کہندا جی سچے پاتشاہ کیرتن سوہلے کی ارداس آپ جی کے چرن کملا پاس پل چک ماف سربت کے کارج راس شری واہگرو جی کی شرن. ایتھے سماپتی. اگے پھر وہ شبد ورد ہے کہندا پراتن سکھ ایک شبد ورد ہوندے سن. وہ شبد سی کہن لگے دن رکھ ہے رات رکھ ہے رکھ ہے چند سور دھرتی ماتا سدا رکھ ہے. کہن لگے کال کنٹک دور تے سون لگیا کہنا لوٹ پوٹ شری نانک جی کے چرنا کی اوٹ. یہ مطلب شبد ورتے سن. لوٹ پوٹ شری گرو نانک دیو جی کے چرنا کی اوٹ تانبے کا کوٹ لوہے کا دروازہ جل بمبا کی کھائی. اگے شبد ورتے سن رچیا شبد گرو جی کی چونکی تے نال کہندے سن گرو نانک بابے کے نام کی دہائی. بس ایسی گل کہہ کے رات نو پہ جانا. یہ مطلب ادو یہ شبد ورتے جاندے سن. خیر جو سانو سوروپ ہن ملدا ہے ارداس آپ کرنے گرو گرنتھ صاحب چو صرف دو پرمان بےنت بچن ایسے نے کہ ارداس کیویں کرنی. ایک اسی کہنے ہاں کہ ون بولیاں سب کی جاندا کس آگے کچھ ارداس. گرمکو یہ کہہ دینا بہت سوکھا ہے پر یہ کسے اس پجی کوئی آتما دی آواز ہو سکتی ہے جنوں دکھ دا سکھ دا کچھ بھی نہیں احساس کیول مالک دے چرناں وچ جڑیا ہے. سادے معیار عام طور تے نویں نے ریساں کرے تناڑیاں جو سیویں در کھڑیاں اے نہیں. اسی ارداس کر سکنے ہاں. صاحب نے جڑی ارداس دتی پہلا بچن انہاں کیا کہن لگے جدو ارداس کرنی اسی ارداس کرنی گرو گرنتھ صاحب دے چرناں وچ. بھائی کان سنگھ نابا نے ایک گل کہی ਉਹ ਕਹਿੰਦੇ ਨੇ ਮੇਰਾ ਵਾਹਿਗੁਰੂ ਅਰਦਾਸੀਆਂ ਤੋਂ ਬਚਾਏ। ਆਮ ਤੌਰ ਤੇ ਤੁਸੀਂ ਤੱਕਿਆ ਹੋਣਾ, ਕਹਿੰਦੇ ਨੇ ਕਿ ਇੱਥੋਂ ਤੱਕ ਸ਼ਬਦ ਆਪਣੇ ਕੋਲੋਂ ਵਰਦੇ ਨੇ ਕਿ ਚਿੱਤਰਗੁਪਤ ਜੀ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਧਰਤੀ ਮਾਤਾ ਗੰਗਾ ਮਈਆ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਈ ਸ਼ਬਦ ਇੱਥੋਂ ਤੱਕ ਵਰਦੇ ਨੇ, ਦੌਲਤ ਦੇ ਹਿਸਾਬ ਨਾਲ ਜਿੰਨੀ ਮਾਇਆ ਵੱਧ ਹੋਵੇਗੀ ਉਹਨੇ ਵੱਧ ਤੋਂ ਵੱਧ ਉਹਦੇ ਨਾਂ ਨਾਲ ਵਿਸ਼ੇਸ਼ਣ ਲਾਏ ਜਾਣਗੇ। ਗੁਰੂ ਸਾਹਿਬ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਤੇਰੇ ਅਰਦਾਸ ਦੀ ਮੁਦਰਾ ਕੀ ਹੋਵੇ? ਕਹਿੰਦੇ ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਜਦੋਂ ਤੂੰ ਅਰਦਾਸ ਕਰਨੀ ਹੈ ਆਪਣੇ ਦੋਨੋਂ ਹੱਥ ਜੋੜ ਕੇ, ਨਾ ਕਿ ਇਹ ਵੀ ਦੋਨਾਂ ਹੱਥਾਂ ਦੀਆਂ ਉਂਗਲਾਂ ਇੱਕ ਦੂਜੇ ਦੇ ਹੱਥ ਵਿੱਚ ਪਛਾ ਕੇ ਖਿਮਾ ਕਰਿਓ। ਗੁਰੂ ਗ੍ਰੰਥ ਸਾਹਿਬ ਨੇ ਜੋ ਕਿਹਾ, ਕਹਿੰਦੇ ਨੇ ਦੋਏ ਕਰ ਜੋੜ ਕਰੂੰ ਅਰਦਾਸ, ਨਾਨਕ ਬਚਨ ਕਹਿੰਦੇ ਨੇ ਹਜ਼ੂਰ ਜੀ ਆਪੇ ਜਾਣੇ ਕਰੇ ਆਪ, ਆਪੇ ਆਣੈ ਰਾਸ। ਅਗਲਾ ਸ਼ਬਦ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ। ਇੱਕ ਹੱਥ ਜੋੜ ਕੇ ਅਰਦਾਸ ਕਰਨੀ ਹੈ ਤੇ ਦੂਜਾ ਸ਼ਬਦ ਵਰਦੇ ਨੇ ਖਲੋ ਕੇ ਅਰਦਾਸ ਕਰਨੀ ਮਾਲਕ ਦੇ ਚਰਨਾਂ ਵਿੱਚ। ਨਾਲ ਇਹ ਵੀ ਗੁਰਮੁਖ ਕਹਿੰਦੇ ਨੇ, ਮੰਨ ਲਓ ਕੋਈ ਬਿਮਾਰ ਹੈ, ਮੰਜੇ ਤੇ ਲੇਟੇ ਹੈ, ਸਰੀਰ ਨੂੰ ਕੋਈ ਤਕਲੀਫ ਹੈ, ਉਹ ਬੈਠ ਕੇ ਵੀ ਅਰਦਾਸ ਵੀ ਸ਼ਾਮਲ ਹੋ ਸਕਦਾ ਹੈ। ਮੰਨ ਲਓ ਕੋਈ ਮੰਜੇ ਤੇ ਲੇਟੇ ਹੈ, ਉਹ ਲੰਮਾ ਪਿਆ ਹੋਇਆ ਵੀ ਮਾਲਕ ਦੇ ਚਰਨਾਂ ਵਿੱਚ ਜੋਦੜੀ ਕਰ ਸਕਦਾ। ਜਦੋਂ ਆਪਾਂ ਅਰਦਾਸ ਕਰਨੇ ਤੇ ਸਾਡਾ ਹੁਣ ਜੋ ਮਰਿਆਦਾ ਹੈ ਉਸ ਅਨੁਸਾਰ ਸਭ ਤੋਂ ਪਹਿਲਾਂ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਅਸ਼ਟਪਦੀ ਚੌਥੀ ਵਿੱਚੋਂ ਅੱਠਵਾਂ ਪਦਾ ਪੜਿਆ ਜਾਂਦਾ। ਜਦੋਂ ਇਹਨੂੰ ਪੜ੍ਹਦੇ ਹਾਂ ਤੇ ਰੋਜ਼ ਇਹ ਪੜ੍ਹੀਦਾ। ਕਈ ਸੱਜਣ ਇਸੇ ਪਦੇ ਦੇ ਵਿੱਚੋਂ ਆਮ ਭੁੱਲ ਰੋਜ਼ ਕਰਦੇ ਨੇ। ਪਹਿਲਾ ਬਚਨ ਹੁੰਦਾ ਤੂੰ ਠਾਕੁਰ ਤੁਮ ਪੈ ਅਰਦਾਸ, ਤੇ ਕਈਆਂ ਦੇ ਮੁੱਖ ਵਿੱਚੋਂ ਤੁਸੀਂ ਆਵਾਜ਼ ਸੁਣੋਗੇ ਤੁਮ ਠਾਕੁਰ ਤੁਮ ਪੈ ਅਰਦਾਸ, ਉਹ ਤੂੰ ਨੂੰ ਤੁਮ ਪੜੀ ਜਾਂਦੇ ਨੇ। ਇਹਦੀ ਅਰਜ਼ ਕਰਨੀ ਹੈ ਕਿ ਇਹ ਪਦਾ ਪੂਰਾ ਹੀ ਦੱਸਦਾ ਪਿਆ ਕਿ ਅਰਦਾਸ ਵਿੱਚ ਸੁਚੇਤ ਹੋ ਤੇ ਅਰਦਾਸ ਵਿੱਚ ਬਿਰਤੀ ਕਿਹੋ ਜੀ ਚਾਹੀਦੀ। ਕਹਿੰਦੇ ਨੇ ਤੂੰ ਤੁਮ ਠਾਕੁਰ ਆਪਾਂ ਸ਼ਬਦ ਵਰਤਨੇ ਪਰ ਬਚਨ ਹੈ ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਕ ਹਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਤੇ ਅੱਗੇ ਬਚਨ ਹੈ ਉੱਚੇ ਤੇ। ਕਈ ਸੱਜਣੇ ਹੀ ਪੜੀ ਜਾਣਗੇ ਉੱਚੇ ਛੇ ਪਾਠ ਹੈ ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਛੇ ਨਹੀਂ ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗੱਪ ਮੇ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਇਹ ਸਾਰੀ ਅਰਦਾਸ ਦਾ ਨਿਚੋੜ ਹੈ। ਆਰੰਭ ਵਿੱਚ ਮੰਗਲ ਕਹਿ ਲਈਏ, ਜਦੋਂ ਅਸੀਂ ਪੜ੍ਹਨੇ ਦੇ ਅਖਰੀ ਅਰਥ ਅਰਜ਼ ਕਰਦੇ ਹਾਂ ਕਿ ਤੂੰ ਠਾਕੁਰ, ਵੇਖੋ ਅਰਦਾਸ ਵਿੱਚ ਕਿਹੋ ਜਿਹਾ ਰਿਸ਼ਤਾ ਬਣਦਾ। ਕਹਿੰਦੇ ਨੇ ਖੇ ਮੇਰੇ ਮਾਲਕ ਜੀ, ਇੱਥੇ ਠਾਕੁਰ ਦਾ ਅਰਥ ਹੈ ਮਾਲਕ, ਤੂੰ ਠਾਕੁਰ ਮੇਰੇ ਮਾਲਕ, ਤੂੰ ਹੀ ਮੇਰਾ ਸਵਾਮੀ ਹੈ ਤੇ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨਾ ਆ, ਪਹਿਲਾਂ ਮਾਲਕ ਦਾ ਰਿਸ਼ਤਾ ਬਣਾਇਆ। ਕਹਿੰਦੇ ਨੇ ਜਿਹਦੇ ਕਿਤੇ ਤੇਰਾ ਅੰਦਰ ਭੇਜ ਜਾਏ ਨਾ, ਫਿਰ ਮਾਂ ਤੇ ਬਾਪ ਦਾ ਵੀ ਰਿਸ਼ਤਾ ਬਣ ਜਾਂਦਾ। ਤੂੰ ਠਾਕੁਰ ਤੂੰ ਪੈ ਅਰਦਾਸ, ਪੈ ਦਰ ਤੇ ਤੇਰੇ ਕੋਲ, ਤੇਰੇ ਸਾਹਮਣੇ ਤੇਰੇ ਚਰਨਾਂ ਵਿੱਚ ਤੂੰ ਠਾਕੁਰ ਤੂੰ ਪੈ ਅਰਦਾਸ। ਕਹਿੰਦੇ ਨੇ ਮੈਂ ਕੀ ਤੇਰੇ ਚਰਨਾਂ ਵਿੱਚ ਅਰਦਾਸ ਕਰਕੇ ਮੰਗਾਂ, ਪਹਿਲਾਂ ਤੂੰ ਕੋਈ ਘੱਟ ਦਿੱਤਾ, ਜੀਓ ਪਿੰਡ ਸਭ ਤੇਰੀ ਰਾਸ। ਜਿਹੜੀ ਕੱਲ ਅਰਜ਼ ਕੀਤੀ ਸੀ ਨਿਮਰਤਾ ਸਿਦਕ ਤੇ ਆਤਮ ਸਮਰਪਣ, ਖਜ਼ੂਰ ਕਹਿੰਦੇ ਨੇ ਆ ਜਿੰਦ ਵੀ ਤੇਰੀ ਏ, ਇਹ ਸਰੀਰ ਵੀ ਤੇਰਾ ਹੈ, ਤੇ ਜੋ ਕੁਝ ਪੂੰਜੀ ਤੂੰ ਬਖਸ਼ੀਏ ਇਹ ਵੀ ਤੇਰੀ ਦਿੱਤੀ ਹੋਈ। ਤੂੰ ਠਾਕੁਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਕਹਿਣ ਲੱਗੇ ਤੂੰ ਮਾਤ ਪਿਤਾ ਖਮ ਬਾਰਕ ਤੇਰੇ, ਤੂੰ ਸਾਡਾ ਮਾਂ ਬਾਪ ਹੈ, ਅਸੀਂ ਤੇਰੇ ਬੱਚੇ ਹਾਂ। ਤੇ ਨਾਲ ਇੱਕ ਬਚਨ ਕਹਿ ਦਿੱਤਾ, ਤੁਮਰੀ ਕਿਰਪਾ ਮੈਂ ਸੁਖ ਹਨੇਰੇ, ਤੇਰੀ ਕਿਰਪਾ ਵਿੱਚ ਮੇਰੇ ਮਾਲਕਾ ਇੰਨੇ ਕੁ ਸੁਖ ਨੇ, ਉਹਨਾਂ ਸੁਖਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਸੁਖ ਹਨੇਰੇ ਪਰ ਅਰਦਾਸ ਕਰਕੇ ਤੇਰਾ ਅੰਤ ਨਹੀਂ ਪਾਉਣ ਆਇਆ ਮੇਰੇ ਮਾਲਕ ਜੀ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਇਸ ਕਰਕੇ ਬੇਨਤੀ ਕਰਨਾ ਆ, ਤੇਰੇ ਤੋਂ ਵੱਡੀ ਤਾਕਤ ਕਿਸੇ ਕੋਲ ਨਹੀਂ, ਸਗਲ ਸਮੱਗਰੀ ਤੁਮਰੇ ਸੂਤਰਧਾਰੀ, ਸੂਤਰਧਾਰੀ ਦਰ ਤੇ ਆਪਣੇ ਹੁਕਮ ਦੇ ਸੂਤਰ ਵਿੱਚ ਤੂੰ ਬੰਨੀ ਏ, ਮੈਂ ਕਿਸੇ ਮਨੁੱਖ ਕੋਲ ਕਿਉਂ ਝੁਕਾਂ, ਤੇਰੇ ਚਰਨਾਂ ਵਿੱਚ ਬੇਨਤੀ ਕਰਾਂਗਾ, ਕੋਈ ਵੀ ਵਸਤੂ ਤੇਰੇ ਹੁਕਮ ਤੋਂ ਬਾਹਰ ਨਹੀਂ, ਤੇ ਜੇ ਸਾਰੀਆਂ ਉੱਤੇ ਤੇਰਾ ਹੁਕਮ ਚੱਲਦਾ ਫਿਰ ਮੈਂ ਦਾਸਾਂ ਕੋਲ ਕਿਉਂ ਝੁਕਾਂ, ਉਹਦੇ ਚਰਨਾਂ ਵਿੱਚ ਝੁਕਾਂ ਜਿਹਦੇ ਨਾਮ ਦਾ ਸਿੱਕਾ ਚੱਲਦਾ। ਸਗਲ ਸਮੱਗਰੀ ਤੁਮਰੇ ਸੂਤਰਧਾਰੀ, ਤੁਮ ਤੇ ਹੋਏ سو آگیا کاری کہنے تیرے تو یہ چیزاں بنیاں نے تے تیری آگیا وچ رہندیاں نے میرے مالک جی کوئی نہ جانے تمرا انت اونچے تے اونچا بھگوانت سگل سمگری تمرا سوتر تاری تم تے ہوئے سو آگیا کاری پر ایک بینتی تمری گت مت تم ہی جانی تیری اوستھا نو تیرے اندر نو کیول تم جاننے پیارے ہو ਇਹ ਤਾਂ ਅਰਦਾਸ ਦਾ ਇੱਕ ਨਿਮਰਤਾ ਭਰਪੂਰ ਬਚਨ ਹੈ ਕਿ ਜੇ ਤੂੰ ਅਰਦਾਸ ਕਰ ਕਰਕੇ ਗੁਣਾਂ ਦਾ ਮਾਲਕ ਸਿਮਰਨ ਭਜਨ ਬੰਦਗੀ ਵਿੱਚ ਗੁੜੋਂਦ ਹੋ ਜਾਏ ਪਰ ਮਰਦੇ ਦਮ ਤੱਕ ਤੇਰੀ ਰਸਨਾ ਵਿੱਚੋਂ ਇੱਕੋ ਆਵਾਜ਼ ਨਿਕਲੇ ਕਿ ਮਾਲਕਾ ਜੋ ਕੋਈ ਤੂੰ ਦਿੱਤਾ ਹੈ ਪਰ ਇਸ ਦਿੱਤੇ ਹੋਏ ਨਾਲ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੁਮਰੀ ਗੱਤ ਮੈਂ ਤੁਮ ਹੀ ਜਾਣੀ ਤੇ ਫਿਰ ਆਪਾ ਸਮਰਪਿਤ ਕੀ ਕਰਨਾ ਨਾਨਕ ਦਾਸ ਸਦਾ ਕੁਰਬਾਨ ਤੇਰੇ ਚਰਨਾਂ ਤੋਂ ਕੁਰਬਾਨ ਜਾਣਾ ਇਹ ਅਰਦਾਸ ਕੀਤੀ ਜਾਂਦੀ ਗੁਰਮੁਖ ਫਿਰ ਇਸ ਅਰਦਾਸ ਦੀ ਇੱਕ ਪੌੜੀ ਹੈ ਜਿਹੜੀ ਆਰੰਭ ਵਿੱਚ ਪੜ੍ਹਨੀ ਚੰਡੀ ਕੀ ਵਾਰ ਦੀ ਥੋੜੀ ਜਿਹੀ ਅਰਜ਼ ਮੈਂ ਕਰਨੀ ਫਿਰ ਵੇਖੋ ਦੁਨੀਆ ਅੰਦਰ ਕੋਈ ਵੀ ਇਹੋ ਜਿਹੀ ਮਿਸਾਲ ਨਹੀਂ ਮਿਲੇਗੀ ਕਿ ਇੰਨੇ ਪੰਜ ਮਿੰਟ ਦੇ ਅੱਖਰਾਂ ਵਿੱਚ ਆਪਣੀ ਕੌਮ ਦਾ ਤੇ ਆਪਣੇ ਬਜ਼ੁਰਗਾਂ ਦਾ ਇਤਿਹਾਸ ਹੀ ਨਹੀਂ ਆਪਣੀ ਕੌਮ ਦੇ ਪੂਰੇ ਸਿਧਾਂਤ ਦੀ ਗੱਲ ਕਰ ਜਾਂ ਹੈਰਾਨਗੀ ਦੀ ਗੱਲ ਇੱਕ ਇੱਕ ਸ਼ਬਦ ਸਿਧਾਂਤਕ ਹੈ ਸਤਿਗੁਰੂ ਨੇ ਜਦੋਂ ਆਰੰਭਤਾ ਕੀਤੀ ਤੇ ਆਰੰਭ ਕਰਦੇ ਨੇ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੜ੍ਹਨੇ ਹਾਂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਹੁਣ ਤੱਕਿਓ ਸਾਹਿਬ ਨੇ ਤੇ ਜਿਹੜੇ ਸ਼ਬਦ ਵਰਤੇ ਨੇ ਇੱਕ ਓਅੰਕਾਰ ਆਰੰਭ ਵਿੱਚ ਭਗਵਤੀ ਦਾ ਅਰਥ ਕਈ ਸੱਜਣ ਕਰਦੇ ਨੇ ਦੇਵੀ ਹੁਣ ਇੱਥੇ ਭਾਈ ਕਾਨ ਸਿੰਘ ਨਾਭਾ ਨੇ ਇੱਕ ਸ਼ਬਦ ਕਿਹਾ ਗੁਰਮਤ ਮਾਰਕੰਡ ਵਿੱਚ ਕਹਿਣ ਲੱਗੇ ਖੇਡ ਹੈ ਕਿ ਜਿਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਉਹਦੇ ਕੀਤੇ ਹੋਏ ਤੀ ਤਰਕ ਕਰੀ ਜਾਏਗਾ ਤੇ ਤੇਰੀ ਅਰਦਾਸ ਕਿਵੇਂ ਕਬੂਲ ਹੋਵੇਗੀ ਉੱਥੇ ਪਿੱਛੇ ਜਿਹਾ ਸਿੱਖਾਂ ਇੱਕ ਨਵੀਂ ਗੱਲ ਕਹੀ ਮੈਂ ਤਰਕ ਵਿੱਚ ਨਹੀਂ ਪੈਣਾ ਉਹਨਾਂ ਨੇ ਸ਼ਬਦ ਵਰਤਿਆ ਜਿੱਥੇ ਪ੍ਰਥਮ ਭਗਵਤੀ ਹੈ ਨਾ ਇੱਥੇ ਕਹਿ ਦਿੱਤਾ ਪ੍ਰਥਮ ਸੱਤ ਨਾਮ ਸਿਮਰ ਕੇ ਗੁਰੂ ਨਾਨਕ ਲਈ ਧਿਆ ਭਾਈ ਕਾਨ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਕਹਿਣ ਲੱਗੇ ਤੈਨੂੰ ਕੋਈ ਹੱਕ ਨਹੀਂ ਇਸ ਪੌੜੀ ਦਾ ਇੱਕ ਲਗਾ ਮਾਤਰ ਵੀ ਤੂੰ ਅੱਗੇ ਪਿੱਛੇ ਕਰ ਸਕੇ ਜੇ ਗੁਰ ਨਾਨਕ ਸ਼ਬਦ ਆਇਆ ਤੇ ਗੁਰ ਨਾਨਕ ਹੀ ਪੜ ਜੇ ਤੇਗ ਬਹਾਦਰ ਆਇਆ ਤੇ ਤੇਗ ਬਹਾਦਰ ਹੀ ਪੜ ਕਿਉਂਕਿ ਜੇ ਪਹਿਲਾਂ ਹੀ ਤੂੰ ਆਪਣੀ ਸਿਆਣਪ ਵਰਤਣ ਲੱਗ ਪਏ ਫਿਰ ਅਰਦਾਸ ਕਾਹਦੇ ਵਾਸਤੇ ਕਰਨਾ ਕਹਿਣ ਲੱਗੇ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਇੱਕ ਅਰਜ਼ ਕਰਨੀ ਹੁਣ ਤੱਕਿਓ ਅਸੀਂ ਕਹਿੰਦੇ ਹਾਂ ਸ਼ਕਤੀ ਦੇਵੀ ਬੜੇ ਸਹਿਜ ਕਲਗੀ ਵਾਲੇ ਨੇ ਬਚਨ ਕਹਿਣ ਲੱਗੇ ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ ਤੈਂ ਤੋਂ ਹੀ ਬਲ ਰਾਮ ਲੈ ਕਹਿਣ ਲੱਗੇ ਤੇਰੇ ਕੋਲੋਂ ਹੀ ਤਾਕਤ ਦੁਰਗਾ ਨੇ ਰਾਮ ਨੇ ਕ੍ਰਿਸ਼ਨ ਨੇ ਲਈ ਜੇ ਗੁਰੂ ਗੋਬਿੰਦ ਸਿੰਘ ਜੀ ਕਿਸੇ ਆਮ ਸ਼ਕਤੀ ਦੇ ਉਪਾਸਕ ਹੁੰਦੇ ਤੇ ਫਿਰ ਮੇਰਾ ਸਤਿਗੁਰੂ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਕਵਿਤੀ ਕਵੀ ਕਵਿਤਾ ਰਚਦਾ ਤੇ ਆਪਣੇ ਇਸ਼ਟ ਦਾ ਮੰਗਲ ਕਰਦਾ ਗੁਰੂ ਗੋਬਿੰਦ ਸਿੰਘ ਨੇ ਇਹ ਸ਼ਬਦ ਕਿਉਂ ਸਾਹਿਬ ਨੇ ਵਰਤੇ ਕਿ ਇੱਕ ਓਅੰਕਾਰ ਇਹਦਾ ਮਤਲਬ ਸੀ ਕਿ ਵਿਚਲ ਨਾ ਜਾਈ ਮੈਂ ਉਸੇ ਸਿਧਾਂਤ ਦੀ ਗੱਲ ਕਰਨਾ ਜਿਹੜੀ ਬਾਬੇ ਨੇ ਮੂਲ ਮੰਤਰ ਵਿੱਚ ਕੀਤੀ ਸੀ ਉੱਥੇ ਵੀ ਇੱਕ ਓਅੰਕਾਰ ਤੋਂ ਆਰੰਭਤਾ ਹੋਈ ਇੱਥੇ ਵੀ ਇੱਕ ਓਅੰਕਾਰ ਤੋਂ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਿੱਖੋ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫੇ ਨੂੰ ਜੇ ਕੋਈ ਪੁੱਛੇ ਵੀ ਤੁਸੀਂ ਚਾਰ ਪੰਜ ਸ਼ਬਦਾਂ ਵਿੱਚ ਲਾਈਨਾਂ ਵਿੱਚ ਬਿਆਨ ਕਰਦੇ ਹੋ ਤੇ ਮੈਂ ਕਹਿੰਦਾ ਹੁੰਦਾ ਵੀ ਗੁਰੂ ਕਲਗੀ ਵਾਲੇ ਦੇ ਇਸ ਸਵਈਏ ਨੂੰ ਪੜ੍ਹ ਦਿਓ ਤੇ ਪੂਰੇ ਦਾ ਪੂਰਾ ਸਿਧਾਂਤ ਹੀ ਸਿੱਖੀ ਦੀ ਵਿਆਖਿਆ ਹੋ ਜਾਏਗੀ ਕਿ ਜਾਗਤ ਜੋਤ ਜਪੈ ਨਿਸ ਬਾਸੁਰ ਇੱਕ ਬਿਨਾ ਮਨ ਮਹਿਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੋਰ ਮੜੀ ਮਠ ਭੂਲ ਨਾ ਮਾਨੈ ਤੀਰਥ ਦਾਨ ਦਇਆ ਤਬ ਸੰਯਮ ਇੱਕ ਬਿਨਾ ਨਾ ਇੱਕ ਪਛਾਨੈ ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੈ ਪੂਰੀ ਸਿੱਖੀ ਦੀ ਵਿਆਖਿਆ ਸਿਧਾਂਤ ਕੀ ਸਿਮਰਨ ਵਿੱਚ ਆ ਗਿਆ ਹਰ ਚੀਜ਼ ਸਾਹਿਬ ਨੇ ਬਿਆਨ ਕੀਤੀ ਇੱਥੇ ਹੁੰਦਾ ਇੱਕ ਓਅੰਕਾਰ ਅਸੀਂ ਪੜ੍ਹਨੇ ਹਾਂ ਇਹ ਪਹਿਲੀ ਵਾਰੀ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵਰਤੇ ਭਾਵਾਂ ਆਮ ਤੌਰ ਤੇ ਪਹਿਲਾਂ ਸ਼ਬਦ ਓਮ ਆਕਾਰ ਮਕਾਰ ਆਦਿਕ ਵਰਤੇ ਜਾਂਦੇ ਸਨ ਹਜ਼ੂਰ ਨੇ ਸ਼ਬਦ ਵਰਤਿਆ ਇੱਕ ਤੇ ਬੜੀ ਵਾਰੀ ਇਹਦੀ ਵਿਆਖਿਆ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਜਦੋਂ ਅਕਾਲ ਪੁਰਖ ਦਾ ਮੰਗਲ ਕਰਦੇ ਨੇ ਤੇ ਸਭ ਤੋਂ ਪਹਿਲਾਂ ਇੱਕ ਸ਼ਬਦ ਵਰਤਦੇ ਨੇ ਇਹਦਾ ਅਰਥ ਹੈ ਕਿ ਤੂੰ ਉਹਦੇ ਚਰਨਾਂ ਵੀ ਜੁੜੀ ਜਿਹੜਾ ਕੇਵਲ ਇੱਕ ਹੈ
ਤੇ ਨਾਲ ਸ਼ਬਦ ਹੈ ਜਿਹੜਾ ਅਦੁੱਤੀ ਹੈ। ਕਈ ਵਾਰੀ ਵਿਆਖਿਆ ਕਰਦਿਆਂ ਅਰਜ਼ ਕੀਤੀ ਹੈ ਅਦੁੱਤੀ ਹੈ ਇੱਕ। ਵੇਖੋ ਸੂਰਜ ਵੀ ਇੱਕ ਹੈ ਤੇ ਜੇ ਕਹੀਏ ਰੱਬ ਕੇਵਲ ਇੱਕ ਹੈ ਜੀ, ਕਹਿਣ ਵਾਲਾ ਤੇ ਕਹਿ ਦੇਗਾ ਇਸ ਧਰਤੀ ਦਾ ਸੂਰਜ ਵੀ ਇੱਕ ਹੈ ਤੇ ਇੱਕ ਹੀ ਰੱਬ ਹੁੰਦਾ, ਇਸ ਧਰਤੀ ਦਾ ਚੰਦਰਮਾ ਇੱਕ ਹੈ, ਇੱਕ ਚੰਦਰਮਾ ਰੱਬ ਹੈ। ਇੱਕ ਦਾ ਮਤਲਬ ਹੈ ਜਿਹਦੇ ਵਰਗਾ ਕਰੋੜਾਂ ਬ੍ਰਹਿਮੰਡਾਂ ਵਿੱਚ ਹੋਰ ਕੋਈ ਹੈ ਹੀ ਨਹੀਂ। ਸੂਰਜਾਂ ਵਰਗੇ ਪਤਾ ਨਹੀਂ ਕਿੰਨੇ ਕੁ ਸੂਰਜ ਨੇ, ਚੰਦਰਮਾ ਕਿੰਨੇ ਕੁ ਨੇ। ਇੱਕ ਦਾ ਮਤਲਬ ਜਿਹੜਾ ਕੇਵਲ ਨਿਰੋਲ ਇੱਕ ਹੈ, ਜਿਹਦੇ ਵਰਗਾ ਹੋਰ ਕੋਈ ਨਹੀਂ। ਹਜ਼ੂਰ ਕਹਿੰਦੇ ਨੇ ਇੱਕ ਓਅੰਕਾਰ, ਤੇ ਦੇਖਿਓ ਸਿੱਖ ਫਤਿਹ ਤੋਂ ਆਰੰਭ ਕਰਦਾ ਤੇ ਅਰਦਾਸ ਫਤਿਹ ਤੇ ਸੰਪੂਰਨ ਕਰਦਾ। ਜਦੋਂ ਆਪਾਂ ਸੰਪੂਰਨਤਾ ਤੇ ਪਹੁੰਚਣਾ, ਕਹਿੰਦੇ ਨੇ ਇੱਕ ਓਅੰਕਾਰ ਜਿਹੜਾ ਇੱਕ ਹੈ ਜਿਹਦੇ ਵਰਗਾ ਹੋਰ ਕੋਈ ਨਹੀਂ। ਅਰਦਾਸ ਕਰਕੇ ਦੇਖੋ ਪਹਿਲੀ ਗੱਲ ਸਮਝਾ ਦਿੱਤੀ, ਜੇ ਤੂੰ ਕਿਤੇ ਆਪਣੇ ਬਿਜ਼ਨਸ ਲਈ ਬੇਨਤੀ ਕਰਨ ਚੱਲਿਆ ਤੇ ਫਤਿਹ ਹੋਏਗੀ ਤੇ ਤੇਰੇ ਸ਼ੁਕਰ ਵਿੱਚ ਇਹ ਆਵੇ ਕਿ ਮੇਰੀ ਫਤਿਹ ਨਹੀਂ ਵਾਹਿਗੁਰੂ ਜੀ ਦੀ ਫਤਿਹ ਵੇ। ਜੇ ਤੂੰ ਮੈਦਾਨੀ ਜੰਗ ਵੀ ਚੱਲੇ ਆ ਤੇ ਦੁਸ਼ਮਣ ਦੇ ਆਹੂ ਲਾਣ ਲੱਗਾ ਜਿੱਤ ਕੇ ਆਵੇ, ਇਹ ਨਾ ਕਹੀਂ ਮੈਂ ਜਿੱਤ ਕੇ ਆਇਆ, ਇਹ ਕਹੀਂ ਵਾਹਿਗੁਰੂ ਜੀ ਕੀ ਫਤਿਹ ਹੈ। ਜੇ ਤੂੰ ਕਿਤੇ ਦੁਨੀਆਂ ਦਾ ਕਾਰਜ ਪਰਮਾਰਥ ਦਾ ਕਾਰਜ ਕਰਨੇ ਤੇ ਤੇਰੀ ਰਸਨਾ ਤੋਂ ਫਤਿਹ ਹੀ ਨਿਕਲੇ ਵਾਹਿਗੁਰੂ ਦੀ, ਹੋਰ ਨਹੀਂ ਕੋਈ। ਪਿਛਲੇ ਦਿਨ ਇੱਕ ਅਰਜ਼ ਕੀਤੀ, ਬੜਾ ਸੋਹਣਾ ਇੱਕ ਬਚਨ ਕਹਿੰਦੇ ਸਨ, ਹੁਣ ਤੇ ਸਿੱਖਾਂ ਵਾਲਾ ਤੁਹਾਨੂੰ ਪਤਾ ਹੀ ਹੈ, ਵਿਆਖਿਆ ਕੇਵਲ ਸਟੇਜਾਂ ਤੇ ਰਹਿ ਗਈ ਜਾਂ ਕਲਮਾਂ ਜਿਹੜੀਆਂ ਨੇ ਕਿਤਾਬਾਂ ਕਾਲੀਆਂ ਕਰਦੀਆਂ ਪਈਆਂ ਨੇ, ਕੋਈ ਟਾਵਾਂ ਟਾਵਾਂ ਜਿਹੜਾ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਸਿੱਖੀ ਕਮਾਨ ਤੁਰਿਆ ਹੋਵੇਗਾ, ਝੂਠ ਨਹੀਂ। ਭਾਈ ਕਾਨ ਸਿੰਘ ਨਾਭਾ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਨੇ ਗੁਰੂ ਕਾ ਸਿੱਖ ਮਿਲੇ ਫਤਿਹ ਆਪਾਂ ਬੁਲਾਨੇ ਵੀ ਹਾਂ। ਹਜ਼ੂਰ ਨੇ ਕਿਹਾ ਸੀ, ਕਹਿਣ ਲੱਗੇ ਮੇਰੇ ਸਿੱਖਾਂ ਸਤਿ ਸ੍ਰੀ ਅਕਾਲ ਨਹੀਂ। ਤੇ ਇੱਕ ਮੈਂ ਅਰਜ਼ ਕੀਤੀ ਸੀ, ਆਮ ਤੌਰ ਤੇ ਸ਼ਬਦ ਵਰਤਨੇ ਆ ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਗੁੱਡ ਨਾਈਟ, ਵਾਹ ਮੇਰੇ ਸਤਿਗੁਰੂ ਕਿਹੋ ਜਿਹੇ ਸ਼ਬਦ ਦਿੱਤੇ। ਹੁਣ ਕਿਸੇ ਦਾ ਮਰ ਜਾਏ ਪੁੱਤਰ ਤੇ ਅਸੀਂ ਸ਼ਾਮ ਨੂੰ ਜਾਈਏ ਉਹਨੂੰ ਮਿਲ ਤੇ ਮਿਲਦਿਆਂ ਕਹਾਂਗੇ ਗੁੱਡ ਨਾਈਟ ਵੀ ਤੇਰੀ ਰਾਤ ਚੰਗੀ ਹੈ। ਹੁਣ ਤੱਕੋ ਇੱਥੇ ਜਦੋਂ ਫਤਿਹ ਬੁਲਾਉਂਦੇ ਹਾਂ, ਮੇਰੇ ਗੁਰੂ ਨੇ ਸਿੱਖ ਦੇ ਹਰ ਸ਼ਬਦ ਵਿੱਚ ਹੀ ਸਿਮਰਨ ਭਰ ਦਿੱਤਾ ਹੈ ਤੇ ਅਰਦਾਸ ਦਾ ਕੋਈ ਪਹਿਰਾ ਐਸਾ ਨਹੀਂ ਜਿਹਦੀ ਸੰਪੂਰਨਤਾ ਤੇ ਇਹ ਨਾ ਕਹਿਣ ਵੀ ਤੂੰ ਜੁੜਨਾ ਬੋਲ ਵਾਹਿਗੁਰੂ। ਹਜ਼ੂਰ ਨੇ ਆਰੰਭ ਵਿੱਚ ਕਿਹਾ, ਕਹਿਣ ਲੱਗੇ ਜਿਹੜੀ ਅਰਜ਼ ਕਰਨੀ ਭਾਈ ਸਾਹਿਬ, ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਨੇ ਗੁਰੂ ਕਾ ਹੁਕਮ ਸੀ ਕਿ ਆਗੈ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਪਰ ਉੱਥੇ ਸ਼ਬਦ ਵਰਦੇ ਨੇ, ਅਰਜ਼ ਕੀਤੀ ਸੀ, ਕਹਿਣ ਲੱਗੇ ਕਿ ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ। ਕਹਿੰਦੇ ਨੇ ਸਿੱਖ ਦਾ ਇੰਨਾ ਪਿਆਰ ਹੋਵੇ, ਗੁਰਸਿੱਖ ਕੋ ਗੁਰਸਿੱਖ ਮਿਲੇ ਖਿੜੇ ਹੈ 7 ਕਰੋੜ। ਰਮਸ ਪਾ ਦਿੱਤੀ ਕਿ ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਤੇ ਪੁੱਛਣ ਵਾਲੇ ਪੁੱਛਿਆ ਵੀ ਇਹ ਰਮਸ ਕੀ, ਇਹ ਬੁਝਾਰਤ ਕੀ? ਤੇ ਉਸ ਗੁਰਮੁਖ ਨੇ ਵਿਰਥ ਕੀਤੇ, ਕਹਿਣ ਲੱਗੇ ਚਾਰ ਮਿਲੇ 2 ਤੇ 2, 4 ਨੇਤਰ ਮਿਲੇ। ਕਹਿੰਦੇ ਨੇ ਸਿੱਖ ਤੁਰਿਆ ਹੁੰਦਾ ਸੀ, ਹੁਣ ਇਸ ਤਰ੍ਹਾਂ ਨਹੀਂ, ਇੱਕ ਤੁਰਿਆ ਹੁੰਦਾ ਤੇ ਦੂਜਾ ਮੂੰਹ ਵੱਟ ਕੇ ਪਰਾਂ ਨਿਕਲ ਜਾ। ਵਾਹਿਗੁਰੂ ਕਿਰਪਾ ਕਰੇ ਸਾਡੇ ਅੰਦਰ ਨੂੰ ਕਿਤੇ ਸਿੱਖੀ ਕਮਾਨ ਦੀ ਦਾਤ ਦੇ। ਕਹਿਣ ਲੱਗੇ ਸਿੱਖ ਤੁਰਿਆ ਹੁੰਦਾ ਸੀ ਤੇ ਸਾਹਮਣੇ ਦੂਜੇ ਦੀ ਨਜ਼ਰ ਪਈ ਤੇ ਉਹਨੂੰ ਵੇਖਦਿਆਂ ਸਾਰ ਇੱਕੋ ਦਮ ਸਾਰਾ ਧਿਆਨ ਹਟ ਗਿਆ, ਇੱਕ ਦੂਜੇ ਦੇ ਨੇਤਰ ਵਿੱਚ ਨੇਤਰ ਮਿਲ ਗਏ। 4 ਮਿਲੇ 64 ਖਿਲੇ, ਫਿਰ ਕਹਿਣ ਲੱਗੇ 64 ਦਰ ਤੇ 32-32 ਦੰਦ ਦੋਨਾਂ ਦੇ ਹੱਸ ਕੇ ਮਿਲੇ, ਮੱਥੇ ਤੇ ਤਿਉੜੀ ਪਾ ਕੇ ਨਹੀਂ। 4 ਮਿਲੇ 64 ਖਿਲੇ, 32 ਦੰਦ ਖਿਲ ਗਏ, ਮਿਲੇ 20 ਕਰ ਜੋਰ, 20 ਕਰ ਜੋਰ ਦਰ ਤੇ 10-10 ਉਂਗਲਾਂ ਦੋਨਾਂ ਦੀਆਂ ਜੁੜ ਗਈਆਂ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਿੱਖ ਵਿੱਚ ਨਫ਼ਰਤ ਆ ਜਾਏ। ਕਹਿਣ ਲੱਗੇ 4 ਮਿਲੇ 64 ਮਿਲੇ, 20 ਮਿਲੇ 20 ਕਰ ਜੋਰ, ਹੱਥ ਜੋੜ ਕੇ 20 ਉਂਗਲਾਂ ਮਿਲ ਗਈਆਂ। ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ, 3.5 ਕਰੋੜ ਰੋਮ ਇੱਕ ਸਰੀਰ ਦੇ ਸ਼ਾਸਤਰਕਾਰਾਂ ਨੇ ਮੰਨੇ ਨੇ। ਕਹਿੰਦੇ ਨੇ ਸਿੱਖ ਨੂੰ ਸਿੱਖ ਮਿਲੇ ਤੇ ਰੋਮ ਰੋਮ ਖਿੜ ਜਾਏ। ਸਾਹਿਬ ਨੇ ਕਿਹਾ, ਕਹਿਣ ਲੱਗੇ ਸਿੱਖਾਂ ਅਰਦਾਸ ਤੋਂ ਪਹਿਲਾਂ ਇੱਕ ਓਅੰਕਾਰ, ਇੱਕ ਦੇ ਚਰਨਾਂ ਵਿੱਚ ਵੰਦਨਾ ਕਰੀ ਵਾਹਿਗੁਰੂ ਜੀ ਕੀ ਫਤਿਹ, ਤੇ ਟੇਕ ਲੈ ਕੇ ਤੁਰੀ ਉਸ ਫਤਿਹ ਦੀ। ਤੇ ਜਿਹੜੇ ਅਰਥ ਗੁਰਮੁਖਾਂ ਕੀਤੇ ਨੇ ਸਿਰਫ ਉਹੀ ਆਧਾਰ ਮੈਂ ਬਣਾਇਆ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਭਗਵਤੀ ਦਾ ਅਰਥ ਇੱਥੇ ਉਹਨਾਂ ਅਕਾਲ ਪੁਰਖ ਵੀ ਕੀਤਾ। ਅਰਜ਼ ਕਰਾਂ ਪਰਮੇਸ਼ਵਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਪੌੜੀ ਵਿੱਚ ਜਿੱਥੇ ਪਿਤਾ ਕਹਿ ਕੇ ਪੁਲਿੰਗ ਰੂਪ ਵਿੱਚ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਮਾਤਾ ਰੂਪ ਵਿੱਚ ਇਸਤਰੀ ਲਿੰਗ ਵਿੱਚ ਵੀ ਸੰਬੋਧਨ ਕੀਤਾ। ਭਾਈ ਗੁਰਦਾਸ ਦੀ ਇੱਕ ਪੌੜੀ ਪੜ੍ਹਿਓ, ਭਾਈ ਗੁਰਦਾਸ ਜੀ ਕਹਿੰਦੇ ਨੇ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਹੁਣ ਜੇ ਸ਼ਬਦ ਕਰੀਏ ਵਿਆਕਰਨ ਅਨੁਸਾਰ ਤੇ ਸ਼ਬਦ ਆਉਣਾ ਚਾਹੀਦਾ ਸੀ ਕਿ ਆਏ, ਤੇ ਆਈ ਸ਼ਬਦ ਕਿਉਂ ਆ ਗਏ? ਆਈ ਦਾ ਅਰਥ ਕਰਨਾ ਪਏਗਾ ਆਏ ਨੇ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਸਿੱਖ ਦੀ ਸਹਾਇਤਾ ਕੇਵਲ ਅਕਾਲ ਪੁਰਖ ਕਰਦਾ, ਕੋਈ ਦੇਵੀ ਦੇਵਤਾ ਨਹੀਂ। ਵਾਰ ਸ੍ਰੀ ਭਗਵਤੀ ਜੀ ਕੀ, ਉਸ ਅਕਾਲ ਸ਼ਕਤੀ ਦੀ ਵਾਰ ਹੈ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਹੁਣ ਇੱਥੇ ਪਾਠ ਦਸ ਨਹੀਂ ਕਰਨਾ, ਕਈ ਵਾਰੀ ਅਸੀਂ ਕਰਨੇ ਆ ਪਾਤਸ਼ਾਹੀ ਦਸ, ਨਹੀਂ ਗੁਰਮੁਖੋ ਦਾ ਪਾਠ ਹੈ ਪਾਤਸ਼ਾਹੀ ਦਸਵੀਂ। ਇਹਦਾ ਭਾਵ ਕਿ ਦਸਵੇਂ ਪਾਤਸ਼ਾਹ ਦੇ ਕਹੇ ਕੋਈ ਬਚਨ ਨੇ, ਜਿਵੇਂ ਪੜ੍ਹਨੇ ਆ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਜਾਂ ਪੜ੍ਹਨੇ ਆ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਪ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ, ਜਾਂ ਪੜ੍ਹਨੇ ਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਪ ਪ੍ਰਸਾਦ ਚੌਪਈ ਪਾਤਸ਼ਾਹੀ ਦਸਵੀਂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਆਪਾਂ ਪੜ੍ਹਨੇ, ਕਿ ਇਹ ਜਿਹੜੀ ਵਾਰ ਦੀ ਪੌੜੀ ਪੜ੍ਹਨ ਲੱਗੇ ਹੋ, ਇਹ ਦਸਵੇਂ ਪਾਤਸ਼ਾਹ ਜੀ ਦੀ ਕਈ ਕੋਈ ਪੌੜੀ ਹੈ। ਫਿਰ ਸਾਹਿਬ ਕਹਿੰਦੇ ਨੇ, ਪ੍ਰਥਮ ਭਗਵਤੀ ਸਿਮਰ ਕੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ ਕੇ। ਹਜ਼ੂਰ ਕਹਿੰਦੇ ਨੇ, ਗੁਰੂ ਨਾਨਕ ਲਈ ਧਿਆਏ, ਕਿ ਮੈਂ ਗੁਰੂ ਨਾਨਕ ਜੀ ਨੂੰ ਧਿਆਉਣਾ ਕਰਨਾ ਵਾ। ਕਿਵੇਂ ਧਿਆਉਣਾ? ਇਹ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਅਰਜ਼ ਕਰਾਂਗਾ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੂੰ ਧਿਆਨ ਦਾ ਜ਼ਿਕਰ ਆਇਆ? ਇੱਕ ਇੱਕ ਗੁਰੂ ਸਾਹਿਬਾਨ ਦੇ ਜੀਵਨ ਨੂੰ ਤੇ ਇੱਕ ਇੱਕ ਉਹਨਾਂ ਦੇ ਜੀਵਨ ਦੀ ਘਟਨਾ, ਸਿੱਖਾਂ ਨੇ ਕਿਵੇਂ ਧਿਆਇਆ ਤੇ ਕਿਵੇਂ ਗੁਰਾਂ ਨੇ ਕਿਰਪਾ ਕੀਤੀ, ਇਹ ਆਪਾਂ ਕੱਲ੍ਹ ਤੋਂ ਆਰੰਭ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਮਿਹਰ ਕਰੇ, ਆਪਣੇ ਚਰਨ ਕਮਲਾਂ ਨਾਲ ਜੋੜ ਲੈ। ਖੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।